ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਆਸਾ ਮਹੱਲਾ ਪਹਿਲਾ, ਕਹਾਂ ਸੋ ਖੇਲ ਤਬੇਲਾ ਘੋੜੇ, ਕਹਾਂ ਭੇਰੀ ਸਹਿਨਾਈ। ਕਹਾਂ ਸੋ ਤੇਗ ਬੰਦ ਗਾਡੇਰੜ, ਕਹਾਂ ਸੋ ਲਾਲ ਕੁਵਾਈ। ਕਹਾਂ ਸੋ ਖੇਲ ਤਬੇਲਾ ਘੋੜੇ, ਕਹਾਂ ਭੇਰੀ ਸਹਿਨਾਈ। ਕਹਾਂ ਸੋ ਤੇਗ ਬੰਦ ਗਾਡੇਰੜ, ਕਹਾਂ ਸੋ ਲਾਲ ਕੁਵਾਈ। ਕਹਾਂ ਸੋ ਆਰਸੀਆਂ ਮੁਖ ਮੋਹ ਬੰਕੇ, ਐਥੈ ਦਿਸਹਿ ਨਾਹੀਂ। ਇਹੋ ਜਗ ਤੇਰਾ ਤੂੰ ਗੋਸਾਈ, ਏਕ ਘੜੀ ਮਹਿ ਥਾਪ ਉਥਾਪੇ, ਜਰ ਵੰਡ ਦੇਵੈ ਭਾਈ। ਇਹੋ ਜਗ ਤੇਰਾ ਤੂੰ ਗੋਸਾਈ, ਏਕ ਘੜੀ ਮਹਿ ਥਾਪ ਉਥਾਪੇ, ਜਰ ਵੰਡ ਦੇਵੈ ਭਾਈ। ਰਹਾਉ ਕਹਾਂ ਸੋ ਖੇਲ ਤਬੇਲਾ ਘੋੜੇ, ਕਹਾਂ ਪੇਰੀ ਸਹਿਨਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ, ਆਪ ਸੰਗਤਾਂ ਸਤਿਗੁਰੂ ਦੀ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰ ਰਹੇ ਹੋ। ਸਾਡੇ ਸਿੱਖਾਂ ਦੇ ਪ੍ਰਥਮ ਗੁਰੂ ਆਪ ਨਾਰਾਇਣ ਕਲਾਤਾਰ ਜਗਮੈ ਪਰਵਰਿਓ, ਨਿਰੰਕਾਰਿਆਕਾਰ ਜੋਤ ਜਗਮੰਡਲ ਕਰਿਓ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਅਸਾ ਰਾਗ ਦੇ ਅੰਦਰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਆਪ ਸੰਗਤਾਂ ਨੇ ਪਿਛਲੇ ਸ਼ਬਦ ਦੀ ਉਥਾਨਕਾ ਵਿੱਚ ਸੁਣਿਆ ਸੀ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਈਮਨਾਬਾਦ ਸਲੋਈ ਵਿੱਚ ਗਏ, ਉਸ ਵੇਲੇ ਪਠਾਣਾਂ ਦੀ ਹਕੂਮਤ ਸੀ। ਜਿੰਨੇ ਵੀ ਪਠਾਨ ਸਨ ਇੰਨੇ ਜ਼ਾਲਮ ਹੋ ਚੁੱਕੇ ਸਨ ਔਰ ਇੰਨੇ ਆਜਾਸ ਹੋ ਚੁੱਕੇ ਸਨ, ਕਿਸੇ ਧੀ ਭੈਣ ਦੀ ਪਤ ਮਹਿਫੂਜ਼ ਨਹੀਂ ਸੀ ਰਹਿਣ ਦਿੱਤੀ। ਹੋਰ ਤਾਂ ਹੋਰ ਜਿਹੜੇ ਚੰਗੇ ਚੰਗੇ ਸਾਧੂ ਸਨ ਉਹਨਾਂ ਦਾ ਵੀ ਨਿਰਾਦਰ ਕਰਦੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਈਮਨਾਬਾਦ ਵਿੱਚ ਗਏ, ਭਾਈ ਲਾਲੋ ਦੇ ਘਰ ਠਹਿਰੇ ਸਨ, ਉਹਨਾਂ ਨੂੰ ਵੀ ਮੰਦਾ ਚੰਗਾ ਬੋਲਦੇ, ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਸ ਵੇਲੇ ਭਵਿੱਖਤ ਬਚਨ ਕੀਤੇ, ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ, ਪਾਪ ਕੀ ਜੰਝ ਲੈ ਕਾਬਲੋਂ ਤਾਇਆ, ਜੋਰੀ ਮੰਗੈ ਦਾਨ ਵੇ ਲਾਲੋ। साहिब सतगुरु सच्चे पातशाह ने जदों ये बचन उचारण किते कुछ समय तो बाद बाबर ने हिंदुस्तान ते हमला किया और उसने सब तो पहला ईमनाबाद शहर नू ही अपना निशाना बनाया और उथे आके उसने सारे पठाना नू घेरा पाया। कुछ जंग युद्ध भी होया है, पर पापी के मारने को पाप महाबली है दे वाक अनुसार इन्हां पठाना ने बहुते जुल्म किते सन, बहुते पाप किते सन, जिसका सदका इन्हां दी हार भी हुई, इन्हां दा जानी माली नुकसान भी होया और इन्हां दी हकूमत भी जांदी रही। हुण बाबर जदों कतलो गारत करके जिहड़े शहर दे बच्चे बिरद औरतां सन उन्हां नूं हवालात विच बंदी बनाया और उन्हां नूं कठिन मुशक्तां करन लई चक्कियां पीण दा हुक्म होया, साहिब सतगुरु सच्चे पातशाह उस वेले ईमनाबाद वासियां दे नाल मोढे नाल मोढा ला के खलोते हन। साहिब सतगुरु सच्चे पातशाह ने बाबर नूं जावर आखिया अते नाल ही ए आखिया, एती मार पई करलाने तैं की दर्द ना आया, ऐ बाबरा इन्नी मार पई है मजलूमां ते यतीमां ते गरीबां ते बेकसूरां ते अते बेहथियारियां ते, तेरे मन विच कोई भी दर्द नहीं आया। ये बाबर नूं गुरु महाराज ने एक उलामा दिता। कई विद्वान कहिंदे ने गुरु नानक साहिब जी ने अकाल पुरख नूं उलामा दिता, पर यह गल ढुकदी नहीं है। धन गुरु नानक देव महाराज सच्चे पातशाह दी आत्मा उस अकाल पुरख वाहिगुरु दे प्रेम दे विच लवरेज रहिंदी। उन्हां दे मूहों कदे भी उस अकाल पुरख वाहिगुरु नूं उलामा नहीं सी निकल सकदा। ये उस बाबर नूं ही गुरु महाराज ने आखिया, बई तू इन्नी कतलो गारत करवाई, इन्ना खून वहाया कतलो गारत करवाई, तेरे मन विच भोरा भी दर्द नहीं आया, भाव लोकां नाल हमदर्दी नहीं आई। हुण ये जो दूसरा शब्द है ये भी उस घटना नाल ही संबंधित है। साहिब सतगुरु सच्चे पातशाह ने जिहड़ा पहला शब्द सी वो खास करके जिहड़ियां अमीर घराणियां दीआं पठान सरदारां दीआं औरतां सन जो उन्हां दे नाल ही पाप दा साथ दे रहीआं सन, जो उन्हां दी हालत होई उहदे बारे चानणा पाया है। हुण इस अगले शब्द विच धन गुरु नानक देव महाराज सच्चे पातशाह जो ईमनाबाद दा पहला दृश्य सी ਉਹਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਲਿਆ ਕੇ ਉਸ ਤੋਂ ਬਾਅਦ ਜਿਵੇਂ ਇੱਥੇ ਕਤਲੋ ਗਾਰਤ ਹੋਈ, ਈਮਨਾਬਾਦ ਸ਼ਹਿਰ ਲੁੱਟਿਆ ਮਾਰਿਆ ਗਿਆ ਉੱਜੜ ਗਿਆ, ਹੁਣ ਉਸ ਘਟਨਾ ਨੂੰ ਲੈ ਕੇ ਗੁਰੂ ਮਹਾਰਾਜ ਨੇ ਇਹ ਦੂਸਰਾ ਸ਼ਬਦ ਉਚਾਰਨ ਕੀਤਾ ਹੈ। ਇਹੋ ਜਗ ਤੇਰਾ ਤੂੰ ਗੋਸਾਈ, ਇਹ ਘੜੀ ਮੈਂ ਥਾਪੇ ਉਹ ਥਾਪੇ ਜਰ ਵੰਡ ਦੇਵੈ ਭਾਈ रहाओ। हजूर अकाल पुरख वाहिगुरु नूं संबोधन करके आखरे हन, इहो जग तेरा तूं गोसाई, हे वाहिगुरु इह संसार तेरा है, तू इस दा मालक है, एक घड़ी विच ही तू इस संसार नूं बनाउणा है, ਦੂਸਰੀ ਘੜੀ ਦੇ ਵਿੱਚ ਉਹ ਥਾਪੇ, ਤੂੰ ਇਸ ਨੂੰ ਨਾਸ ਵੀ ਕਰ ਦਿੰਦਾ। ਭਾਵ ਇਮਨਾ ਬਾਦਸ਼ਾਹਰ ਵਸਦਾ ਰਸਦਾ ਥੋੜ੍ਹੇ ਸਮੇਂ ਦੇ ਵਿੱਚ ਹੀ ਇੱਕ ਖਾਕ ਦੀ ਢੇਰੀ ਬਣ ਗਈ ਹੈ। ਇਹ ਤੇਰੀ ਆਪਣੀ ਰਜ਼ਾ ਹੈ, ਜਰ ਵੰਡ ਦੇਵੇ ਭਾਈ, ਅਤੇ ਜਿਹੜੀ ਮਾਇਆ ਹੈ ਇਹ ਫਿਰ ਭਰਾਵਾਂ ਦੇ ਵਿੱਚ ਤੂੰ ਵੰਡ ਦੇਣਾ। ਜਾਂ ਇਹਦਾ ਆਮ ਵਿਦਵਾਨਾਂ ਨੇ ਇਹ ਵੀ ਅਰਥ ਕੀਤਾ ਹੈ, ਜਰ ਵੰਡ ਦੇਵੇ ਭਾਈ, ਜਿਹੜੀ ਜਰ ਦਾ ਅਰਥ ਹੈ ਮਾਇਆ, ਇਹ ਭਰਾਵਾਂ ਦੇ ਵਿੱਚ ਵੀ ਵੰਡੀਆਂ ਪਾ ਦਿੰਦੀ ਹੈ, ਭਰਾਵਾਂ ਨੂੰ ਵੀ ਲੜਾ ਦਿੰਦੀ ਹੈ। ਅਕਸਰ ਜਿੰਨੀਆਂ ਵੀ ਸੰਸਾਰ ਦੇ ਵਿੱਚ ਲੜਾਈਆਂ ਹੋਈਆਂ ਉਹਨਾਂ ਦੇ ਪਿੱਛੇ ਸਿਆਣਿਆਂ ਨੇ ਤਿੰਨ ਹੀ ਕਾਰਨ ਲਿਖੇ ਹਨ, ਜਰ, ਜੋਰੂ, ਜਿਮੀ। ਜਾਂ ਤਾਂ ਮਾਇਆ ਪਿੱਛੇ ਲੋਕ ਲੜਦੇ ਹਨ, ਅਤੇ ਜਾਂ ਜ਼ਮੀਨ ਪਿੱਛੇ, ਧਰਤੀ ਪਿੱਛੇ ਲੋਕ ਲੜਦੇ ਹਨ, ਅਤੇ ਜਾਂ ਫਿਰ ਇਸਤਰੀ ਪਿੱਛੇ ਲੋਕ ਲੜਾਈ ਝਗੜਾ ਕਰਦੇ ਹਨ। ਪਰ ਹਜ਼ੂਰ ਕਹਿੰਦੇ ਨੇ ਜਰ ਵੰਡ ਦੇਵੇ ਭਾਈ, ਵੀ ਇਹ ਜਿਹੜੀ ਮਾਇਆ ਹੈ ਭਰਾਵਾਂ ਦੇ ਵਿੱਚ ਵੀ ਵੰਡੀਆਂ ਪਾ ਦਿੰਦੀ ਹੈ, ਭਰਾਵਾਂ ਭਰਾਵਾਂ ਦੇ ਵਿੱਚ ਵੀ ਝਗੜਾ ਕਰਵਾ ਦਿੰਦੀ ਹੈ। ਮੁਗਲਾਂ ਅਤੇ ਪਠਾਨਾਂ ਦਾ ਝਗੜਾ ਵੀ ਇਸ ਮਾਇਆ ਦੇ ਕਾਰਨ ਹੀ ਹੋਇਆ। ਜਿੰਨੇ ਵੀ ਵਿਦੇਸ਼ੀ ਹਮਲਾਵਰ ਹਿੰਦੁਸਤਾਨ 'ਤੇ ਚੜ੍ਹ ਕੇ ਆਏ, ਚਾਹੇ ਉਹ ਮੁਗਲ ਸਨ ਅਤੇ ਚਾਹੇ ਪਠਾਨ ਸਨ, ਚਾਹੇ ਅਹਿਮਦ ਸ਼ਾਹ ਅਬਦਾਲੀ, ਚਾਹੇ ਨਾਦਰ ਸ਼ਾਹ ਵਰਗੇ ਦੁਰਾਨੀ ਸਨ, ਔਰ ਉਹਨਾਂ ਦਾ ਮੇਨ ਕਾਰਨ ਜਰ ਜੋਰੋ ਜਿਮੀ ਨੂੰ ਹਥਿਆਉਣਾ ਹੀ ਸੀ। ਇਹ ਮਾਇਆ ਭਰਾਵਾਂ ਦੇ ਵਿੱਚ ਵੀ ਵੰਡੀਆਂ ਪਾ ਦਿੰਦੀ ਹੈ। ਲਓ ਹੁਣ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਆਪ ਸੰਗਤਾਂ ਪ੍ਰੇਮ ਦੇ ਨਾਲ ਸ਼ਬਦ ਦੇ ਵਿਚਾਰ ਸੁਣੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਆਸਾ ਮਹੱਲਾ ਪਹਿਲਾ, ਕਹਾਂ ਸੋ ਖੇਲ ਤਬੇਲਾ, ਘੋੜੇ ਕਹਾਂ ਪੇਰੀ ਸਹਿਨਾਈ। ਆਸਾ ਰਾਗ ਦੇ ਅੰਦਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਕਹਾਂ ਸੋ ਖੇਲ ਤਬੇਲਾ ਘੋੜੇ, ਕਿੱਥੇ ਨੇ ਉਹ ਖੇਲ ਤਮਾਸ਼ੇ, ਕਿੱਥੇ ਨੇ ਤਬੇਲਾ ਘੋੜਿਆਂ ਦੇ ਤਬੇਲੇ ਅਸਤਬਲ, ਅਤੇ ਕਿੱਥੇ ਨੇ ਘੋੜੇ ਭਾਵ ਸਾਰੇ ਹੀ ਮੈਦਾਨੀ ਜੰਗ ਦੇ ਵਿੱਚ ਮਾਰੇ ਗਏ ਨੇ ਜਾਂ ਲੁੱਟੇ ਗਏ ਹਨ। ਕਹਾਂ ਪੇਰੀ ਸਹਿਨਾਈ, ਕਿੱਥੇ ਨੇ ਪੇਰੀ ਦਾ ਅਰਥ ਜਿਹੜੇ ਵੱਡੇ ਵੱਡੇ ਨਗਾਰੇ ਸਨ, ਤੌਂਸੇ ਸਨ, ਅਤੇ ਸਹਿਨਾਈ ਜਿਹੜੀਆਂ ਸਹਿਨਾਈਆਂ ਤੂਤੀਆਂ ਵੱਜਦੀਆਂ ਸਨ, ਉਹ ਕਿੱਥੇ ਨੇ, ਭਾਵ ਸਭ ਕੁਝ ਖਤਮ ਹੋ ਗਿਆ ਹੈ। ਕਹਾਂ ਸੋ ਤੇਗ ਬੰਦਗਾ ਡੇਰੜ, ਕਹਾਂ ਸੋ ਲਾਲ ਕਵਾਏ, ਕਿੱਥੇ ਨੇ ਤੇਗ ਬੰਦ ਜਿਹੜੇ ਤਲਵਾਰਾਂ ਨੂੰ ਕਮਰ ਕੱਸੇ ਨਾਲ ਬੰਨਣ ਵਾਲੇ ਗਾਡੇਰੜ ਸੂਰਮੇ ਸਨ। ਗਾਡੇਰੜ ਦਾ ਅਰਥ ਹੈ ਸੂਰਮੇ, ਜਿਹੜੇ ਤਲਵਾਰਾਂ ਨੂੰ ਧਾਰਨ ਕਰਨ ਵਾਲੇ ਸੂਰਮੇ ਸਨ, ਉਹ ਕਿੱਥੇ ਨੇ। ਕਹਾਂ ਸੋ ਲਾਲ ਕਵਾਈ, ਕਿੱਥੇ ਨੇ ਉਹਨਾਂ ਦੀਆਂ ਲਾਲ ਵਰਦੀਆਂ। ਕਵਾਈ ਕਹਿੰਦੇ ਨੇ ਪੁਸ਼ਾਕ ਨੂੰ, ਵਰਦੀ ਨੂੰ। ਜਿਹੜੇ ਪਠਾਨ ਸਰਦਾਰ ਸਨ, ਜਿਹੜੇ ਉਹਨਾਂ ਦੇ ਖਾਸ ਸੂਰਮੇ ਸਿਪਾਹੀ ਸਨ, ਉਹਨਾਂ ਦੀ ਲਾਲ ਵਰਦੀ ਸੀ। ਅਤੇ ਸਤਿਗੁਰੂ ਹੁਣ ਉਹ ਪਹਿਲੀਆਂ ਚੀਜ਼ਾਂ ਨੂੰ ਸੰਬੋਧਨ ਕਰਕੇ ਆਖਦੇ ਨੇ, ਬਈ ਕਿੱਥੇ ਉਹ ਲਾਲ ਵਰਦੀਆਂ ਨੇ, ਕਿੱਥੇ ਉਹ ਸੂਰਮੇ ਨੇ ਜਿਹੜੇ ਆਪਣੇ ਆਪ ਨੂੰ ਇਹ ਸਮਝਦੇ ਸਨ ਵੀ ਸਾਡਾ ਕੋਈ ਮੁਕਾਬਲਾ ਨਹੀਂ ਕਰ ਸਕਦਾ। ਉਹ ਸਾਰੇ ਦੇ ਸਾਰੇ ਮੈਦਾਨੇ ਜੰਗ ਦੇ ਵਿੱਚ ਸਮਾਪਤ ਹੋ ਗਏ ਹਨ। ਕਹਾਂ ਸੋ ਤੇਗ ਬੰਦ ਗਾਡੇਰੜ, ਜਿਹੜਾ ਗਾਡੇਰੜ ਸ਼ਬਦ ਹੈ, ਸੰਪਰਦਾਇ ਵਿੱਚ ਇਸ ਨੂੰ ਇਕੱਠਾ ਹੀ ਮੰਨਿਆ ਗਿਆ। ਇਹਦਾ ਅਰਥ ਹੈ ਤੇਗਾਂ ਨੂੰ ਬੰਨਣ ਵਾਲੇ, ਤਲਵਾਰਾਂ ਧਾਰਨ ਕਰਨ ਵਾਲੇ ਸੂਰਮੇ। ਅਤੇ ਜਿਹੜੇ ਨਵੇਂ ਵਿਦਵਾਨ ਨੇ ਉਹਨਾਂ ਨੇ ਕਹਾਂ ਸੋ ਤੇਗ ਬੰਦ ਗਾਡੇਰੜ, ਗਾਡੇਰੜ ਇਉਂ ਪਾਠ ਮੰਨ ਕੇ ਅਰਥ ਇਹ ਕੀਤਾ ਹੈ ਵੀ ਉਹ ਕਿੱਥੇ ਨੇ ਤੇਗਾਂ ਨੂੰ ਬੰਨਣ ਵਾਲੇ ਸੂਰਮੇ। ਜਿਹੜੇ ਗਾਡੇ ਦਾ ਅਰਥ ਹੈ ਵੀ ਐਨ ਪੈਰ ਗੱਡ ਕੇ, ਰੜ ਦਾ ਅਰਥ ਹੈ ਰੜੇ ਮੈਦਾਨ ਦੇ ਵਿੱਚ, ਦੁਸ਼ਮਣਾਂ ਦੇ ਨਾਲ ਲੜਦੇ ਸਨ, ਭਾਵ ਉਹ ਸਾਰੇ ਦੇ ਸਾਰੇ ਮਾਰੇ ਗਏ ਨੇ। ਕਹਾਂ ਸੋ ਆਰਸੀਆ ਮੋਹ ਬੰਕੇ ਐਥੇ ਦਿਸੈ ਨਾਹੀ। ਲਓ ਹਜ਼ੂਰ ਕਹਿੰਦੇ ਨੇ ਕਿੱਥੇ ਨੇ ਉਹ ਆਰਸੀਆਂ ਸ਼ੀਸ਼ੇ ਜਿਨ੍ਹਾਂ ਦੇ ਵਿੱਚ ਉਹ ਆਪਣੇ ਮੂੰਹ ਬਣਾ ਬਣਾ ਕੇ ਸਵਾਰਦੇ ਸਨ ਤੇ ਸੋਹਣੇ ਬਣਦੇ ਸਨ। ਅਥਵਾ ਕਹਾਂ ਸੋ ਆਰਸੀਆ ਮੋਹ ਬੰਕੇ, ਉਹ ਕਿੱਥੇ ਨੇ ਮੂੰਹ ਜਿਹੜੇ ਸ਼ੀਸ਼ੇ ਵਾਂਗੂ ਚਮਕਦੇ ਸਨ, ਰੰਗ ਗੋਰੇ ਤੇ ਲਾਲ ਸਿਆਹ ਪਾ ਮਾਰਦੀ ਸੀ। ਉਹ ਕਿੱਥੇ ਨੇ ਸੋਹਣੇ ਮੁਖੜੇ, ਐਥੇ ਦਿਸਹਿ ਨਾਹੀ। ਪਰ ਇੱਥੇ ਹੁਣ ਕੁਝ ਵੀ ਨਜ਼ਰ ਨਹੀਂ ਆਉਂਦਾ। ਇਹਦਾ ਮਤਲਬ ਇਹ ਹੈ ਏਮਨਾਬਾਦ ਦੇ ਹਮਲੇ ਤੋਂ ਪਿੱਛੋਂ ਜਿਹੜੀਆਂ ਪਠਾਣਾਂ ਦੀਆਂ ਹਕੂਮਤਾਂ ਸਨ, ਉਹਨਾਂ ਦੇ ਜਿਹੜੇ ਖੇਲ ਤਮਾਸ਼ੇ ਸਨ, ਘੋੜਿਆਂ ਦੇ ਤਬੇਲੇ ਸਨ, ਸੂਰਮੇ ਸਨ, ਲਾਲ ਵਰਦੀਆਂ ਸਨ, ਸਭ ਖਤਮ ਹੋ ਗਏ ਹਨ। ਇਹੋ ਜਗ ਤੇਰਾ ਤੂੰ ਗੋਸਾਈ, ਏਕ ਘੜੀ ਮੈਂ ਥਾਪਿਓ ਥਾਪੇ, ਜਰ ਵੰਡ ਦੇਵੈ ਭਾਈ ਰਹਾਉ। ਹੇ ਵਾਹਿਗੁਰੂ ਜੀ, ਇਹ ਸੰਸਾਰ ਤੁਹਾਡਾ ਹੈ, ਤੁਸੀਂ ਇਹਦੇ ਮਾਲਕ ਹੋ। ਤੁਸੀਂ ਇੱਕ ਘੜੀ ਦੇ ਵਿੱਚ ਹੀ ਇਹ ਸੰਸਾਰ ਨੂੰ ਬਣਾ ਦਿੰਦੇ ਹੋ ਅਤੇ ਦੂਸਰੀ ਘੜੀ ਹੀ ਉਥਾਪ ਦਿੰਦੇ ਹੋ। ਉਪਤ ਪਰਲੋਕ ਹਿਨਮੈ ਕਰਤਾ, ਆਪ ਅਲੇਪਾ ਨਿਰਗੁਣ ਰਹਿਤਾ, ਜਰ ਵੰਡ ਦੇਵੈ ਭਾਈ। ਇਹ ਜਿਹੜੀ ਮਾਇਆ ਹੈ ਗੁਰਮੁਖੋ, ਇਹ ਭਾਈਆਂ ਦੇ ਵਿੱਚ ਵੀ ਵੰਡੀਆਂ ਪਾ ਦਿੰਦੀ ਹੈ, ਭਰਾਵਾਂ ਦੇ ਵਿੱਚ ਵੀ ਫੁੱਟ ਪਾ ਦਿੰਦੀ ਹੈ। ਇਸ ਮਾਇਆ ਦੇ ਪਿੱਛੇ ਭਰਾ ਭਰਾ ਦੇ ਨਾਲ ਲੜ ਰਹੇ ਹਨ, ਰਹਾਓ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ। ਕਹਾਂ ਸੋ ਘਰਦਾਰ ਮੰਡਪ ਮਹਿਲਾ, ਕਹਾਂ ਸੋ ਬੰਕ ਸਰਾਏ। ਕਿੱਥੇ ਨੇ ਉਹ ਸੋਹਣੇ ਘਰ ਅਤੇ ਕਿੱਥੇ ਨੇ ਸੋਹਣੇ ਉਹ ਦਰ ਦਰਵਾਜ਼ੇ, ਕਿੱਥੇ ਨੇ ਮਹਿਲ ਮਾੜੀਆਂ, ਮੰਡਪਦਾਰ ਜਿਹੜੇ ਮਮਤੀਆਂ ਵਾਲੇ ਅਸਥਾਨ ਬਣਾਏ ਹੋਏ ਸਨ, ਦੀਵਾਨ ਅਸਥਾਨ, ਦੀਵਾਨ ਹਾਲ, ਕਚਹਿਰੀਆਂ ਜਿੱਥੇ ਲਾਉਂਦੇ ਸਨ, ਅਤੇ ਮਹਿਲ ਜਿਹੜੇ ਆਪਣੇ ਖਾਸ ਰਹਿਣ ਲਈ। ਕਹਾਂ ਸੋ ਬੰਕ ਸਰਾਈ, ਕਿੱਥੇ ਨੇ ਉਹ ਸੁੰਦਰ ਸਰਾਵਾਂ ਮੁਸਾਫਰਖਾਨੇ ਜਿਹੜੇ ਬਾਹਰੋਂ ਆਏ ਵਿਦੇਸ਼ੀਆਂ ਦੇ ਲਈ ਠਹਿਰਨ ਲਈ ਸਰਾਵਾਂ ਬਣਾਈਆਂ ਸਨ, ਉਹ ਕਿੱਥੇ ਨੇ? ਭਾਵ ਸਭ ਕੁਝ ਢਹਿ ਢੇਰੀ ਹੋ ਗਿਆ ਹੈ। ਕਹਾਂ ਸੋ ਸੇਜ ਸੁਖਾਲੀ ਕਾਮਣ, ਜਿਸ ਵੇਖ ਨੀਂਦ ਨਾ ਪਾਏ। ਕਿੱਥੇ ਨੇ ਉਹ ਸੁਖ ਵਾਲੀ ਸੇਜਾ ਅਤੇ ਨਾਲ ਹੀ ਸੁਖ ਦੇਣ ਵਾਲੀਆਂ ਕਾਮਣ ਇਸਤਰੀਆਂ, ਜਿਸ ਵੇਖ ਨੀਂਦ ਨਾ ਪਾਈ, ਜਿਸ ਸੁੰਦਰ ਸੇਜਾ ਅਤੇ ਇਸਤਰੀ ਨੂੰ ਵੇਖ ਕੇ ਨੀਂਦ ਵੀ ਨਹੀਂ ਸੀ ਪੈਂਦੀ। ਔਰ ਉਹ ਕਿੱਥੇ ਨੇ ਸੁਖ ਵਾਲੀਆਂ ਸੇਜਾ ਅਤੇ ਕਿੱਥੇ ਨੇ ਸੁਖ ਦੇਣ ਵਾਲੀਆਂ ਇਸਤਰੀਆਂ? ਭਾਵ ਉਹ ਸਾਰੀਆਂ ਹੀ ਜਾਂ ਤਾਂ ਮਾਰੀਆਂ ਗਈਆਂ ਨੇ ਜਾਂ ਦੁਸ਼ਮਣਾਂ ਦੇ ਹੱਥ ਉਹਨਾਂ ਦੀ ਪੱਤ ਰੁਲ ਰਹੀ ਹੈ। ਕਹਾਂ ਸੋ ਪਾਨ ਤੰਬੋਲੀ ਹਰਮਾ, ਹੋਈਆਂ ਹੋਈਆ ਸ਼ਾਈ ਮਾਈ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਕਿੱਥੇ ਨੇ ਉਹ ਪਾਨ ਤੰਬੋਲੀ ਦਾ ਅਰਥ ਪਾਨਾਂ ਦੇ ਬੀੜੇ ਖਾਣ ਵਾਲੀਆਂ ਹਰਮਾ ਇਸਤਰੀਆਂ, ਅਥਵਾ ਕਿੱਥੇ ਨੇ ਉਹ ਪਾਨਾਂ ਦੇ ਬੀੜੇ ਲਿਆ ਕੇ ਦੇਣ ਵਾਲੀਆਂ ਹਰਮਾ ਨੌਕਰਾਣੀਆਂ, ਜਿਹੜੀਆਂ ਖਾਸ ਮਹਿਲਾਂ ਦੇ ਵਿੱਚ ਕੰਮ ਕਰਦੀਆਂ ਸਨ? ਹੋਈਆ ਸ਼ਾਹੀ ਮਾਈ, ਸਭ ਕੁਝ ਸ਼ਾਹੀ ਮਾਈ ਹੋ ਗਿਆ। ਸ਼ਾਹੀ ਮਾਈ ਦਾ ਅਰਥ ਹੁੰਦਾ ਵੀ ਸਭ ਕੁਛ ਹੀ ਨੇਸ ਤੋਂ ਨਾਬੂਦ ਹੋ ਗਿਆ, ਸਭ ਕੁਝ ਅੱਖਾਂ ਤੋਂ ਓਹਲੇ ਹੋ ਗਿਆ, ਕੁਛ ਵੀ ਦਿਖਾਈ ਨਹੀਂ ਦੇ ਰਿਹਾ। ਇਸ ਜਰ ਕਾਰਨ ਘਣੀ ਵਿਗੋਤੀ, ਇਨ ਜਰ ਘਣੀ ਖੁਆਈ। ਔਰ ਇਹ ਸਾਰਾ ਕੁਛ ਹੋਇਆ ਕਿਉਂ? ਧੰਨ ਗੁਰੂ ਨਾਨਕ ਦੇਵ ਮਹਾਰਾਜ ਦਾ ਕਾਰਨ ਦੱਸਦੇ ਨੇ ਜਰ। ਜਰ ਕਹਿੰਦੇ ਨੇ ਸੋਨਾ ਚਾਂਦੀ ਧਨ ਦੌਲਤ ਨੂੰ। ਇਸ ਜਰ ਕਾਰਨ, ਇਸ ਜਰ ਧਨ ਦੌਲਤ ਦੇ ਪਿੱਛੇ ਘਣੀ ਵਿਗੂਤੀ, ਬਹੁਤੀ ਸ੍ਰਿਸ਼ਟੀ ਖੁਆਰ ਹੋਈ ਹੈ। ਇਨ ਜਰ ਘਣੀ ਖੁਆਈ, ਤੇ ਇਸ ਜਰ ਮਾਇਆ ਨੇ, ਇਸ ਦੌਲਤ ਨੇ ਬਹੁਤੀ ਸ੍ਰਿਸ਼ਟੀ ਖੁਆਈ ਦਾ ਅਰਥ ਕੁਰਾਹੇ ਪਾ ਦਿੱਤੀ ਹੈ। ਪਾਪਾਂ ਬੱਜ ਹੋਵੇ ਨਾਹੀਂ, ਮੋਇਆ ਸਾਥ ਨਾ ਜਾਏ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਰਮੁਖੋ, ਇਹ ਜਿਹੜੀ ਮਾਇਆ ਹੈ ਪਾਪਾਂ ਤੋਂ ਬਿਨਾਂ, ਇਹ ਬਹੁਤੀ ਇਕੱਠੀ ਵੀ ਨਹੀਂ ਹੁੰਦੀ। ਫਿਰ ਇਹਦਾ ਇਹ ਵੀ ਸੁਭਾਅ ਹੈ, ਮੋਇਆ ਸਾਥ ਨਾ ਜਾਈ, ਮਰਨ ਦੇ ਵੇਲੇ ਕਿਸੇ ਦੇ ਨਾਲ ਵੀ ਨਹੀਂ ਜਾਂਦੀ। ਇਹ ਜਿਹੜੀ ਮਾਇਆ ਹੈ ਪਾਪਾਂ ਤੋਂ ਬਿਨਾਂ ਇਕੱਠੀ ਵੀ ਨਹੀਂ ਹੁੰਦੀ, ਅਤੇ ਫਿਰ ਦੂਸਰੀ ਗੱਲ, ਮਰਨ ਦੇ ਵੇਲੇ ਕਿਸੇ ਦੇ ਨਾਲ ਵੀ ਨਹੀਂ ਜਾਂਦੀ। ਇਹ ਇੱਕ ਅਟਲ ਸੱਚਾਈ ਹੈ। ਜੇ ਅਸੀਂ ਧਰਮ ਦੀ ਕਿਰਤ ਕਰਦੇ ਹਾਂ ਤਾਂ ਤੇ ਚਲੋ ਮਸਾਂ ਮਸਾਂ ਗੁਜ਼ਾਰਾ ਚੱਲਦਾ ਹੈ, ਅਤੇ ਜਦੋਂ ਆਦਮੀ ਕਿਸੇ ਨਾਲ ਧੋਖਾ ਕਰਦਾ, ਠੱਗੀਆਂ ਮਾਰਦਾ, ਝੂਠ ਬੋਲਦਾ, ਫਿਰ ਕਿਸੇ ਦੇ ਹੱਕ ਨੂੰ ਖੋਹਦਾ, ਤਾਂ ਫਿਰ ਹੀ ਮਾਇਆ ਬਹੁਤੀ ਇਕੱਠੀ ਹੁੰਦੀ ਹੈ। ਹਜ਼ੂਰ ਕਹਿੰਦੇ ਨੇ ਬਹੁਤੀ ਮਾਇਆ ਪਾਪਾਂ ਤੋਂ ਬਿਨਾਂ ਇਕੱਠੀ ਨਹੀਂ ਹੁੰਦੀ। ਮੋਇਆ ਸਾਥ ਨਾ ਜਾਈ ਅਤੇ ਮਰਨ ਤੋਂ ਬਾਅਦ ਵੀ ਇਹ ਕਿਸੇ ਦੇ ਨਾਲ ਨਹੀਂ ਜਾਂਦੀ। ਜਿਸ ਨੂੰ ਆਪ ਖੁਆਏ ਕਰਤਾ ਖੁਸ ਲਏ ਚੰਗੇ ਆਏ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਕਰਤਾ ਪੁਰਖ ਵਾਹਿਗੁਰੂ ਜਿਸ ਨੂੰ ਆਪ ਹੀ ਖੁਆਏ ਦਾ ਅਰਥ ਭੁਲਾ ਦੇਵੇ, ਜਿਸ ਨੂੰ ਆਪ ਹੀ ਕੁਰਾਹੇ ਪਾ ਦੇਵੇ, ਖੁਸ ਲਏ ਚੰਗਿਆਈ, ਫਿਰ ਉਹਦੇ ਕੋਲੋਂ ਪਹਿਲਾਂ ਚੰਗਿਆਈ ਖੋਹ ਲੈਂਦੇ। ਜਿਸ ਮਨੁੱਖ ਦੇ ਕੋਲ ਚੰਗਿਆਈ ਨਾ ਰਹੇ ਫਿਰ ਉਹ ਪਾਪਾਂ ਵੱਲ, ਜ਼ੁਲਮ ਵੱਲ, ਚੋਰੀਆਂ ਵੱਲ, ਹੋਰ ਭੈੜੇ ਕੰਮਾਂ ਵੱਲ ਪ੍ਰਵਿਰਤ ਹੋ ਜਾਂਦਾ ਹੈ। ਲਓ ਜਦੋਂ ਬਾਬਰ ਦਾ ਹਮਲਾ ਹੋਣ ਦੀਆਂ ਖਬਰਾਂ ਆਈਆਂ ਤਾਂ ਉਸ ਵੇਲੇ ਜਿਹੜੇ ਏਮਨਾਬਾਦ ਦੇ ਪਠਾਨ ਸਨ ਸਰਦਾਰ, ਇਹਨਾਂ ਨੇ ਬਹੁਤ ਸਾਰੇ ਜਿਹੜੇ ਇਹਨਾਂ ਦੇ ਪੀਰ ਸਨ ਉਹਨਾਂ ਨੂੰ ਆਪਣੇ ਕੋਲ ਬੁਲਾਇਆ ਅਤੇ ਉਹਨਾਂ ਨੂੰ ਆਖਿਆ ਵੀ ਤੁਸੀਂ ਕੋਈ ਨਾ ਕੋਈ ਸਾਡੇ ਰਾਜ ਦੇ ਵਾਸਤੇ, ਰਾਜ ਦੀ ਰੱਖਿਆ ਵਾਸਤੇ ਕੋਈ ਨਾ ਕੋਈ ਸਾਡੇ ਲਈ ਦੁਆਵਾਂ ਕਰੋ। ਅਤੇ ਜਿਹੜੇ ਇਹਨਾਂ ਦੇ ਅਖੌਤੀ ਪੀਰ ਸਨ ਔਰ ਉਹਨਾਂ ਨੇ ਇਹਨਾਂ ਨੂੰ ਬੜੇ ਝੂਠੇ ਦਿਲਾਸੇ ਵੀ ਦਿੱਤੇ, ਝੂਠੇ ਵਾਅਦੇ ਵੀ ਕੀਤੇ ਬਈ ਸਾਡੇ ਕੋਲ ਇਹੋ ਜਿਹਾ ਕਾਲਾ ਇਲਮ ਹੈ, ਸਾਡੇ ਕੋਲ ਇਹੋ ਜਿਹੇ ਟੂਣੇ ਟਾਮਣ ਨੇ, ਅਸੀਂ ਇਹੋ ਜਿਹਾ ਜਾਦੂ ਕਰਾਂਗੇ ਕੋਈ ਦੁਸ਼ਮਣ ਤੁਹਾਡੇ ਵੱਲ ਝਾਕ ਨਹੀਂ ਸਕੇਗਾ, ਜਿਹੜਾ ਏਮਨਾਬਾਦ 'ਤੇ ਚੜ੍ਹ ਕੇ ਆਵੇਗਾ ਅਸੀਂ ਉਸ ਨੂੰ ਅੰਨਾ ਕਰ ਦੇਵਾਂਗੇ। ਇਸ ਤਰ੍ਹਾਂ ਦੀਆਂ ਇਹ ਗੱਲਾਂ ਕਰ ਰਹੇ ਸਨ। ਪਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਪੀਰਾਂ ਦੇ ਬਾਰੇ ਹੁਣ ਦੱਸਦੇ ਹਨ। ਕੋਟੀ ਹੂੰ ਪੀਰ ਵਰਜ ਰਹਾਏ ਜਾਂ ਮੀਰ ਸੁਣਿਆ ਧਾਇਆ। ਜਦੋਂ ਇਹਨਾਂ ਪਠਾਣਾਂ ਨੇ ਇਸ ਗੱਲ ਨੂੰ ਸੁਣਿਆ, ਜਿਹੜਾ ਮੀਰ ਬਾਬਰ ਹੈ ਪਾਤਸ਼ਾਹ ਬਾਬਰ, ਉਹ ਹੁਣ ਹਮਲਾ ਕਰਕੇ ਏਮਨਾਬਾਦ ਵੱਲ ਆ ਰਿਹਾ ਹੈ। ਕੋਟੀ ਹੂੰ ਪੀਰ ਵਰਜ ਰਹਾਏ, ਇਹਨਾਂ ਨੇ ਕਰੋੜਾਂ ਹੀ ਜਿਹੜੇ ਪੀਰ ਸਨ, ਕਰਾਮਾਤੀ, ਰਿੱਧੀਆਂ ਸਿੱਧੀਆਂ ਵਾਲੇ, ਅਜ਼ਮਤਾਂ ਵਾਲੇ, ਇਹ ਆਪਣੇ ਪਾਸੇ ਰੋ ਕੇ ਰੱਖੇ ਹੋਏ ਸਨ। ਇਹਨਾਂ ਪਠਾਣਾਂ ਨੇ ਉਹਨਾਂ ਪੀਰਾਂ ਫਕੀਰਾਂ ਨੂੰ ਆਪਣੇ ਕੋਲ ਜਮ੍ਹਾਂ ਕਰਕੇ ਰੱਖਿਆ ਹੋਇਆ ਸੀ ਬਈ ਤੁਸੀਂ ਸਾਡੇ ਰਾਜ ਦੀ ਰੱਖਿਆ ਲਈ ਕੋਈ ਨਾ ਕੋਈ ਤੁਸੀਂ ਦੁਆਵਾਂ ਕਰੋ। ਔਰ ਇਹ ਉਹਨਾਂ ਪਠਾਣਾਂ ਦੇ ਲਈ ਜੰਤਰ ਮੰਤਰ ਕਾਲੇ ਇਲਮ ਪੜ੍ਹਦੇ ਸਨ। ਪਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਦੱਸਦੇ ਨੇ, ਇਹਨਾਂ ਦਾ ਕੋਈ ਜੰਤਰ ਮੰਤਰ ਨਹੀਂ ਚੱਲ ਸਕਿਆ ਕਿਉਂਕਿ ਝੂਠੇ ਸਨ। ਥਾਨ ਮੁਕਾਮ ਜਲੇ ਬਿਜ ਮੰਦਰ ਮੁੱਛ ਮੁੱਛ ਕੋਈ ਰੁਲਾਇਆ। ਜਿਹੜੇ ਥਾਨ ਮੁਕਾਮ, ਜਿਹੜੇ ਇਹਨਾਂ ਦੇ ਪੀਰਾਂ ਫਕੀਰਾਂ ਦੇ ਅਸਥਾਨ ਸਨ, ਤਕੀਏ ਜਿਨ੍ਹਾਂ ਨੂੰ ਕਹਿੰਦੇ ਨੇ, ਉਹ ਵੀ ਸੜ ਗਏ ਅਤੇ ਜਲੇ ਬਿਜ ਮੰਦਰ, ਅਤੇ ਜਿਹੜੇ ਇਹਨਾਂ ਹਾਕਮ ਪਠਾਣਾ ਦੇ ਚੂਨੇ ਗੱਚ ਮੰਦਰ ਸਨ, ਮਹਿਲ ਮਾੜੀਆਂ ਸਨ, ਉਹ ਵੀ ਅੱਗ ਦੇ ਵਿੱਚ ਸੜ ਗਏ। ਮੁਸ਼ ਮੁਸ਼ ਕੋਇਰ ਰੁਲਾਇਆ, ਅਤੇ ਜਿਹੜੇ ਪਠਾਨ ਸ਼ਹਿਜ਼ਾਦੇ ਸਨ, ਖਾਨਜ਼ਾਦੇ ਸਨ, ਔਰ ਇਹਨਾਂ ਨੂੰ ਮੁਸ਼ ਮੁਸ਼ ਦਾ ਅਰਥ ਵੀ ਟੋਟੇ ਟੋਟੇ ਕਰਕੇ ਮਿੱਟੀ ਵਿੱਚ ਉਹਨਾਂ ਨੇ ਰੁਲਾ ਦਿੱਤਾ ਕਿਉਂਕਿ ਉਹਨਾਂ ਝੂਠੇ ਪੀਰਾਂ ਫਕੀਰਾਂ ਦੇ ਲਾਰਿਆਂ 'ਤੇ ਵਿਸ਼ਵਾਸ ਕਰਕੇ ਇਹਨਾਂ ਪਠਾਣਾਂ ਨੇ ਅੱਛੀ ਤਰ੍ਹਾਂ ਲੜਾਈ ਕਰਨ ਦਾ ਵੀ ਮਨ ਨਹੀਂ ਸੀ ਬਣਾਇਆ ਔਰ ਉਹਨਾਂ ਦੇ ਸਾਰੇ ਜੰਤਰ ਮੰਤਰ ਵੀ ਫੇਲ ਹੋ ਗਏ ਅਤੇ ਉਹਨਾਂ ਦਾ ਹਸ਼ਰ ਇਹ ਹੋਇਆ ਅਤੇ ਵਿੱਚੇ ਪੀਰ ਫਕੀਰ, ਵਿੱਚੇ ਜਿਹੜੇ ਇਹ ਖਾਨਜ਼ਾਦੇ ਸਨ, ਇਹ ਸਾਰੇ ਹੀ ਖਤਮ ਹੋ ਗਏ। ਕੋਈ ਮੁਗਲ ਨਾ ਹੋਆ ਅੰਧਾ, ਕਿਨੈ ਨਾ ਪਰਚਾ ਲਾਇਆ। ਕਿਸੇ ਪੀਰ ਫਕੀਰ ਨੇ ਆਪਣੀ ਕਰਾਮਾਤ ਦਾ ਪਰਚਾ ਨਹੀਂ ਲਾਇਆ, ਕਿਸੇ ਨੇ ਕੋਈ ਕ੍ਰਿਸ਼ਮਾ ਨਹੀਂ ਕਰਕੇ ਦਿਖਾਇਆ, ਕਿਸੇ ਨੇ ਕੋਈ ਚਮਤਕਾਰ ਨਹੀਂ ਦਿਖਾਇਆ, ਕੋਈ ਮੁਗਲ ਵੀ ਅੰਨਾ ਨਾ ਹੋਇਆ। ਪਹਿਲਾਂ ਇਹ ਡੀਂਗਾਂ ਮਾਰਦੇ ਸਨ ਵੀ ਜਿਹੜਾ ਏਮਨਾਬਾਦ ਵੱਲ ਝਾਕੇਗਾ ਅਸੀਂ ਉਹਨੂੰ ਫੂਕ ਦਿਆਂਗੇ, ਸਾੜ ਦਿਆਂਗੇ, ਅੰਨਾ ਕਰ ਦਿਆਂਗੇ। ਪਰ ਸਤਿਗੁਰੂ ਕਹਿੰਦੇ ਉਹਨਾਂ ਦੇ ਦਾਅਵੇ ਸਾਡੇ ਸਾਰੇ ਝੂਠੇ ਨਿਕਲੇ। ਮੁਗਲ ਪਠਾਣਾ ਪਈ ਲੜਾਈ, ਰਣ ਮੈਂ ਤੇਗ ਵਗਾਈ। ਲਓ ਹਜ਼ੂਰ ਕਹਿੰਦੇ ਨੇ ਫਿਰ ਉਹਨਾਂ ਮੁਗਲਾਂ ਅਤੇ ਪਠਾਣਾਂ ਦੀ ਲੜਾਈ ਹੋਈ। ਜੰਗ ਯੁੱਧ ਹੋਇਆ। ਰਣ ਮੈਂ ਤੇਗ ਵਗਾਈ, ਉਹਨਾਂ ਦੋਹਾਂ ਨੇ ਮੈਦਾਨੇ ਜੰਗ ਦੇ ਵਿੱਚ ਤਲਵਾਰ ਵਾਹੀ, ਤਲਵਾਰਾਂ ਦੇ ਨਾਲ ਲੜਾਈ ਸ਼ੁਰੂ ਕੀਤੀ। ਓਨੀ ਤੁਪਕ ਤਾਣ ਚਲਾਈ, ਓਨੀ ਹਸਤ ਚੜਾਈ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਓਨੀ ਤੁਪਕ ਤਾਣ ਚਲਾਈ। ਜਿਹੜੇ ਉਹ ਮੁਗਲ ਸਨ, ਉਹਨਾਂ ਨੇ ਬੜੀਆਂ ਤਾਣ ਤਾਣ ਕੇ, ਨਿਸ਼ਾਨਾ ਸਹਿਨ ਸਹਿਨ ਕੇ ਬੰਦੂਕਾਂ ਚਲਾਈਆਂ, ਤੇ ਓਨੀ ਹਸਤ ਚੜਾਈ, ਤੇ ਜਿਹੜੀਆਂ ਪਠਾਣਾਂ ਦੇ ਹੱਥ ਵਿੱਚ ਬੰਦੂਕਾਂ ਪਕੜੀਆਂ ਸਨ, ਔਰ ਉਹ ਚੜਾਈ ਉੱਥੇ ਹੀ ਚਿੜ ਗਈਆਂ। ਇਹਦਾ ਮਤਲਬ ਇਹ ਹੈ ਵੀ ਜਿਹੜੇ ਮੁਗਲ ਸਿਪਾਹੀ ਸਨ, ਉਹਨਾਂ ਦਾ ਅਭਿਆਸ ਬਹੁਤ ਜ਼ਿਆਦਾ ਸੀ, ਤੇ ਜਿਹੜੇ ਪਠਾਨ ਸਨ, ਇਹ ਐਸੋ ਐਸ਼ੋ ਇਸ਼ਰਤ ਵਿੱਚ ਪੈ ਕੇ ਸ਼ਾਸਤਰੀ ਵਿੱਦਿਆ ਦਾ ਅਭਿਆਸ ਤਿਆਗ ਗਏ ਸਨ। ਇਸੇ ਲਈ ਸਤਿਗੁਰੂ ਕਹਿੰਦੇ ਨੇ, ਉਹਨਾਂ ਮੁਗਲਾਂ ਨੇ ਤਾਂ ਤਾਣ ਤਾਣ ਕੇ ਬੰਦੂਕਾਂ ਚਲਾਈਆਂ, ਤੇ ਐਨ ਉਹਨਾਂ ਦੇ ਸਹੀ ਨਿਸ਼ਾਨੇ ਲੱਗੇ, ਉਨੀ ਹਸਤ ਚੜਾਈ, ਤੇ ਜਿਹੜੀਆਂ ਪਠਾਣਾਂ ਦੇ ਹੱਥ ਵਿੱਚ ਬੰਦੂਕਾਂ ਸਨ, ਉਹ ਹੱਥਾਂ ਦੇ ਵਿੱਚ ਹੀ ਚੜ ਗਈਆਂ। ਉਹ ਉੱਥੇ ਹੀ ਉਹਨਾਂ ਦੀਆਂ ਬੰਦੂਕਾਂ ਉਹ ਚੱਲ ਨਾ ਸਕੀਆਂ, ਔਰ ਉਹਨਾਂ ਮੁਗਲਾਂ ਦੇ ਸਾਹਮਣੇ ਉਹਨਾਂ ਦਾ ਕੋਈ ਮੁਕਾਬਲਾ ਨਾ ਹੋ ਸਕਿਆ। ਜਿਨ ਕੀ ਚੀਰੀ ਦਰਗਹਿ ਪਾਟੇ, ਤਿੰਨਾ ਮਰਨਾ ਭਾਈ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਰਾਵੋ, ਜਿਨ੍ਹਾਂ ਦੀ ਚੀਰੀ ਦਾ ਅਰਥ ਹੈ ਚਿੱਠੀ, ਜਿਨ੍ਹਾਂ ਦੀ ਚੀਰੀ ਚਿੱਠੀ ਦਰਗਾਹ ਵਿੱਚ ਪਾਟ ਗਈ ਸੀ, ਤੇ ਭਾਈ ਉਹਨਾਂ ਨੇ ਤਾਂ ਮਰਨਾ ਹੀ ਮਰਨਾ ਸੀ। ਭਾਵ ਇਹਨਾਂ ਮੁਗਲਾਂ ਦੀ ਮੌਤ ਲਿਖੀ ਹੋਈ, ਇਹਨਾਂ ਪਠਾਣਾਂ ਦੀ ਮੁਗਲਾਂ ਦੇ ਹੱਥੋਂ ਮੌਤ ਲਿਖੀ ਹੋਈ ਸੀ। ਇਸ ਲਈ ਜਿਨ੍ਹਾਂ ਦੀ ਚੀਰੀ ਚਿੱਠੀ ਦਰਗਾਹ ਤੋਂ ਹੀ ਪਾਟ ਗਈ, ਤੇ ਭਾਈ ਉਹਨਾਂ ਨੇ ਤੇ ਮਰਨਾ ਹੀ ਮਰਨਾ ਸੀ। ਕੁਛ ਵਿਦਵਾਨਾਂ ਨੇ ਜਿਹੜੀ ਪਿਛਲੀ ਪੰਕਤੀ ਹੈ ਉਹਦਾ ਅਰਥ ਇਉਂ ਵੀ ਕੀਤਾ, ਓਨੀ ਤੁਪਕ ਤਾਣ ਚਲਾਈ, ਓਨੀ ਹਸਤ ਚੜਾਈ, ਵੀ ਜਿਹੜੇ ਮੁਗਲ ਸਨ, ਜਿਹੜੇ ਪਠਾਨ ਸਨ, ਉਹਨਾਂ ਨੇ ਵੀ ਤਾਣ ਤਾਣ ਕੇ ਬੰਦੂਕਾਂ ਚਲਾਈਆਂ ਮੋਰਚਿਆਂ ਵਿੱਚ ਬੈਠ ਕੇ, ਤੇ ਪਰ ਓਨੀ ਹਸਤ ਚੜਾਈ ਜਿਹੜੇ ਮੁਗਲ ਸਨ, ਬਾਹਰੋਂ ਹਮਲਾਵਰ ਹੋਏ, ਔਰ ਉਹਨਾਂ ਨੇ ਕਹਿੰਦੇ ਹਾਥੀਆਂ ਉੱਤੇ ਬੰਦੂਕਾਂ ਚੜਾ ਲਈਆਂ, ਤੇ ਹਾਥੀਆਂ ਦੇ ਉੱਤੇ ਚੜ ਕੇ ਫਿਰ ਉਹਨਾਂ ਨੇ ਜਿਹੜੇ ਮੋਰਚਿਆਂ ਦੇ ਵਿੱਚ ਪਠਾਨ ਲੜਾਈ ਲੜਦੇ ਸਨ, ਉਹਨਾਂ ਨੂੰ ਮੋਰਚਿਆਂ ਨੂੰ ਫਤਿਹ ਕੀਤਾ, ਤੇ ਔਰ ਜਿਹੜੇ ਪਠਾਨ ਸਿਪਾਹੀ ਸਨ, ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਜਿਨ ਕੀ ਚੀਰੀ ਦਰਗਹਿ ਪਾਟੀ, ਤਿੰਨਾ ਮਰਨਾ ਭਾਈ। ਹੇ ਭਾਈ, ਜਿਨ੍ਹਾਂ ਦੀ ਚਿੱਠੀ ਦਰਗਾਹ ਵਿੱਚ ਫਟ ਗਈ ਸੀ, ਭਾਈ ਉਹਨਾਂ ਨੇ ਤੇ ਫਿਰ ਮਰਨਾ ਹੀ ਮਰਨਾ ਸੀ। ਤੇ ਇੱਕ ਹਿੰਦਵਾਣੀ, ਅਵਰ ਤੁਰਕਾਣੀ ਪਟਿਆਣੀ ਠੁਕਰਾਣੀ। ਹਜ਼ੂਰ ਕਹਿੰਦੇ ਨੇ, ਭਾਈ ਜਿੱਥੇ ਉਹ ਪਠਾਣਾਂ ਦਾ ਬੁਰਾ ਹਾਲ ਹੋਇਆ ਮੈਦਾਨੇ ਜੰਗ ਦੇ ਵਿੱਚ, ਉੱਥੇ ਜਿਹੜੀਆਂ ਔਰਤਾਂ ਸਨ, ਹਿੰਦਵਾਣੀ ਹਿੰਦੂਆਂ ਦੀਆਂ ਔਰਤਾਂ, ਤੇ ਅਵਰ ਤੁਰਕਾਣੀ ਜਿਹੜੀਆਂ ਮੁਸਲਮਾਨੀਆਂ ਸਨ, ਤੇ ਪਟਿਆਣੀ ਠੁਕਰਾਣੀ, ਪਟਿਆਣੀ ਜਿਹੜੀਆਂ ਭੱਟੀਆਂ ਦੀਆਂ, ਕਿਉਂਕਿ ਭੱਟੀ ਵੀ ਇੱਕ ਖਾਨਦਾਨ ਹੈ, ਦੁੱਲਾ ਭੱਟੀ, ਜਿਹੜੀਆਂ ਉਹ ਭੱਟੀਆਂ ਦੀਆਂ, ਭੱਟੀ ਖਾਨਦਾਨ ਦੀਆਂ ਔਰਤਾਂ ਸਨ, ਤੇ ਠੁਕਰਾਣੀ, ਠੁਕਰਾਣੀ ਵੀ ਖੱਤਰੀਆਂ ਦੀ ਜਾਤ ਹੈ, ਜਿਹੜੀਆਂ ਉਸ ਜਾਤੀ ਵਿੱਚੋਂ ਇਸਤਰੀਆਂ ਸਨ। ਇੱਕ ਨਾ ਪੇਰਨ ਸਿਰ ਖੁਰ ਪਾਟੇ, ਇੱਕ ਨਾ ਵਾਸ ਮਸਾਣੀ। ਲਓ, ਉਹ ਜਿਹੜੀਆਂ ਇਸਤਰੀਆਂ ਸਨ, ਚਾਹੇ ਹਿੰਦੂ ਸਨ, ਚਾਹੇ ਮੁਸਲਮਾਨ ਔਰਤਾਂ ਸਨ, ਚਾਹੇ ਕਿਸੇ ਜਾਤ ਦੀਆਂ ਸਨ, ਪਟਿਆਣੀਆਂ ਠੁਕਰਾਣੀਆਂ, ਵੀ ਇਕਨਾਂ ਦੇ ਪੇਰਨ ਦਾ ਅਰਥ ਹੈ ਬੁਰਕੇ, ਸਿਰ ਖੁਰ ਪਾਟੇ, ਸਿਰ ਤੋਂ ਲੈ ਕੇ ਪੈਰਾਂ ਤੱਕ ਪਾਟ ਗਏ। ਇਹਦਾ ਮਤਲਬ ਇਹ ਸੀ, ਜਦੋਂ ਬਾਬਰ ਦੇ ਸਿਪਾਹੀਆਂ ਨੇ ਤੇ ਇਹ ਅਮੀਰ ਘਰਾਣਿਆਂ ਦੀਆਂ ਘਰਾਂ ਦੇ ਔਰਤਾਂ ਤੇ ਹਮਲੇ ਕੀਤੇ, ਤੇ ਉਹਨਾਂ ਦੀ ਇੱਜ਼ਤ ਨੂੰ ਵੀ ਇਹਨਾਂ ਨੇ ਰੋਲ ਦਿੱਤਾ, ਜਿੱਥੋਂ ਇਹ ਸਪਸ਼ਟ ਹੁੰਦਾ ਇੱਕ ਨਾ ਪੇਰਨ ਸਿਰ ਖੁਰ ਪਾਟੇ, ਵੀ ਇਕਨਾਂ ਦੇ ਜਿਹੜੇ ਪੇਰਨ ਬੁਰਕੇ ਸਨ, ਸਿਰ ਤੋਂ ਲੈ ਕੇ ਪੈਰਾਂ ਤੱਕ ਪਾਟ ਗਏ, ਭਾਵ ਉਹਨਾਂ ਨੂੰ ਨਗਨ ਕਰ ਦਿੱਤਾ ਗਿਆ, ਉਹਨਾਂ ਨੂੰ ਬੇਇੱਜ਼ਤ ਕੀਤਾ ਗਿਆ। ਇੱਕ ਨਾ ਵਾਸ ਮਸਾਣੀ, ਇੱਕ ਜਿਹੜੀਆਂ ਹਿੰਦੂ ਔਰਤਾਂ ਸਨ, ਔਰ ਉਹਨਾਂ ਨੂੰ ਉਹਨਾਂ ਨੇ ਮੌਤ ਦੀ ਸਜ਼ਾ ਦਿੱਤੀ। ਜਿਹੜੀਆਂ ਮੁਸਲਮਾਨ ਔਰਤਾਂ ਸਨ, ਉਹਨਾਂ ਦੀ ਬੇਪਤੀ ਕੀਤੀ, ਤੇ ਜਿਹੜੀਆਂ ਹੋਰ ਇਸਤਰੀਆਂ ਸਨ, ਬਈ ਉਹਨਾਂ ਨੂੰ ਜਾਨੋਂ ਮਾਰ ਮੁਕਾਇਆ। ਇਸ ਤਰ੍ਹਾਂ ਦਾ ਇਹਨੇ ਬਾਬਰ ਨੇ ਜ਼ੁਲਮ ਕੀਤਾ। ਜਿਨਕੇ ਬੰਕੇ ਕਰੀ ਨਾ ਆਇਆ, ਤਿਨ ਕਿਉਂ ਰਹਿਣ ਵਿਹਾਣੀ। ਲਓ, ਹਜ਼ੂਰ ਕਹਿੰਦੇ ਨੇ, ਜਿਨ੍ਹਾਂ ਦੇ ਬੰਕੇ ਦਾ ਅਰਥ ਹੈ ਪਤੀ, ਜਿਨ੍ਹਾਂ ਦਾ ਪਤੀ ਹੁਣ ਘਰ ਵਿੱਚ ਨਹੀਂ ਆਇਆ, ਜਿਹੜੀਆਂ ਬਾਕੀ ਬਚ ਗਈਆਂ ਨੇ, ਤਿੰਨ ਕਿਉਂ ਰਹਿਣ ਵਿਹਾਨੀ, ਦੱਸੋ ਹੁਣ ਉਹਨਾਂ ਦੀ ਰਾਤ ਕਿਵੇਂ ਬੀਤਦੀ ਹੋਵੇਗੀ। ਇਹ ਵੀ ਇੱਕ ਸੋਚਣ ਵਾਲੀ ਗੱਲ ਹੈ ਨਾ, ਵੀ ਜਿਨ੍ਹਾਂ ਦੇ ਪਤੀ ਮਾਰੇ ਗਏ ਨੇ ਜੰਗ ਦੇ ਵਿੱਚ, ਜਿਨ੍ਹਾਂ ਦੇ ਪਤੀ ਮੁੜ ਕੇ ਘਰਾਂ ਦੇ ਵਿੱਚ ਨਹੀਂ ਆਏ, ਔਰ ਉਹ ਵਿਧਵਾ ਹੋਈਆਂ ਔਰਤਾਂ ਦੀ ਜਿਹੜੀ ਰਾਤ ਕਿਵੇਂ ਲੰਘਦੀ ਹੋਵੇਗੀ, ਪਾਪ ਬੜੇ ਦੁੱਖ ਦੇ ਵਿੱਚ ਉਹਨਾਂ ਦੀ ਰਾਤ ਉਸ ਵੇਲੇ ਲੰਘੀ ਹੋਵੇਗੀ। ਆਪੇ ਕਰੇ ਕਰਾਏ ਕਰਤਾ, ਕਿਸ ਨੂੰ ਆਖ ਸੁਣਾਈਏ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਹੁਣ ਭਾਣੇ ਦੇ ਵਿੱਚ ਸਭ ਕੁਝ ਦਰਸਾ ਰਹੇ ਨੇ। ਉਹ ਕਰਤਾ ਪੁਰਖ ਵਾਹਿਗੁਰੂ ਬਈ ਆਪ ਹੀ ਸਭ ਕੁਛ ਕਰਦਾ ਹੈ ਤੇ ਆਪ ਹੀ ਕਰਾਉਂਦਾ ਹੈ, ਕਿਸ ਨੂੰ ਆਖ ਸੁਣਾਈਏ। ਫਿਰ ਹੁਣ ਕਿਸ ਨੂੰ ਬਈ ਕੁਛ ਕਹਿ ਕੇ ਸੁਣਾਈਏ, ਕਿਉਂਕਿ ਹੈ ਤੇ ਸਭ ਕੁਝ ਵਾਹਿਗੁਰੂ ਦੇ ਭਾਣੇ ਦੀ ਖੇਡ ਹੈ ਨਾ। ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹੋਮੈ ਕਹਿ ਨਾ ਕੋਈ। ਉਹ ਕਰਤਾ ਪੁਰਖ ਵਾਹਿਗੁਰੂ ਸਭ ਕੁਛ ਆਪ ਹੀ ਕਰਦਾ ਕਰਾਉਂਦਾ ਹੈ, ਦੱਸੋ ਹੁਣ ਕਿਸ ਪਾਸ ਕੁਛ ਵਧੀ ਕੀ ਕਹਿ ਕੇ ਸੁਣਾਈਏ। ਦੁੱਖ ਸੁੱਖ ਤੇਰੇ ਭਾਣੇ ਹੋਵੇ, ਕਿਸ ਥੈ ਜਾਏ ਰੂ ਆਈਏ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ, ਦੁੱਖ ਤੇ ਸੁੱਖ ਤੇਰੇ ਭਾਣੇ ਦੇ ਵਿੱਚ ਹੀ ਪ੍ਰਾਪਤ ਹੁੰਦਾ ਹੈ। ਪਾਪ, ਇਹਨਾਂ ਪਠਾਣਾਂ ਦੇ ਪਾਪ ਵੱਧ ਗਏ ਸਨ, ਇਹਨਾਂ ਦੇ ਪਾਪਾਂ ਦਾ ਬੇੜਾ ਭਰ ਚੁੱਕਿਆ ਸੀ, ਇਸ ਲਈ ਹੁਣ ਇਹ ਡੁੱਬਣਾ ਹੀ ਸੀ। ਔਰ ਇਹਨਾਂ ਨੂੰ ਜੋ ਸਜ਼ਾ ਮਿਲੀ ਹੈ, ਜੋ ਦੁੱਖ ਮਿਲਿਆ ਹੈ, ਇਹਨਾਂ ਨੂੰ ਆਪਣੇ ਕੀਤੇ ਕਰਮਾਂ ਦਾ ਫਲ ਹੀ ਮਿਲਿਆ। ਦੁੱਖ ਸੁੱਖ ਤੇਰਾ ਭਾਣਾ ਹੋਵੇ, ਤੇਰੇ ਭਾਣੇ ਵਿੱਚ ਹੀ ਜੀਵਾਂ ਨੂੰ ਆਪੋ ਆਪਣੇ ਕਰਮਾਂ ਅਨੁਸਾਰ ਦੁੱਖ ਸੁੱਖ ਪ੍ਰਾਪਤ ਹੁੰਦਾ ਹੈ। ਕਿਸ ਥੈ ਜਾਏ ਰੂ ਆਈਏ, ਹੁਣ ਦੱਸੋ ਕਿਸ ਪਾਸ ਜਾ ਕੇ ਰੋਈਏ। ਭਾਵ, ਤੇਰੇ ਬਿਨਾਂ ਹੋਰ ਕਿਸੇ ਅੱਗੇ ਫਰਿਆਦ ਕਰਨ ਦਾ, ਦੁੱਖ ਰੋਣ ਦਾ ਵੀ ਕੋਈ ਅਰਥ ਨਹੀਂ ਰਹਿ ਜਾਂਦਾ।